ਡਾਕਟਰ ਸਾਹਿਬ, ਅਸੀਂ ਜਦੋਂ ਕਦੇ ਵੀ ਗੱਲ ਕਰਦੇ ਰਹੇ ਹਾਂ ਤਾਂ ਇੱਕ ਜਿਹੜਾ ਟੌਪਿਕ ਖਾਸ ਤੌਰ 'ਤੇ ਪਿਛਲੇ ਸਾਲ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਉਹ ਇਹ ਸੀ ਕਿ ਜਦੋਂ ਬੀ ਸੀ ਨੂੰ ਅਮਰੀਕਾ ਤੋਂ ਬਿਜਲੀ ਮੰਗਾਉਣੀ ਪੈ ਗਈ ਸੀ ਅਤੇ ਤਕਰੀਬਨ $1 ਬਿਲੀਅਨ ਦੀ ਬਿਜਲੀ ਸਾਨੂੰ ਪਿਛਲੇ ਸਾਲ US ਤੋਂ ਮੰਗਾਉਣੀ ਪਈ, ਅਤੇ ਫਿਰ ਸਵਾਲ ਮਨ ਦੇ ਵਿੱਚ ਇਹ ਆਉਂਦਾ ਵੀ ਅਜੇ ਤਾਂ ਜਿਸ ਹਿਸਾਬ ਨਾਲ ਇਲੈਕਟ੍ਰੀਫਿਕੇਸ਼ਨ ਵੱਲ ਕਦਮ ਵਧਾਏ ਜਾ ਰਹੇ ਨੇ, ਬਿਜਲੀ ਦੀ ਮੰਗ ਤਾਂ ਹੋਰ ਵਧਣੀ ਆ।
ਹਾਂਜੀ,
ਐਂਡ ਆਈ ਰਿਮੈਂਬਰ ਡਿਊਰਿੰਗ ਵਨ ਆਫ ਦਾ ਸੈਗਮੈਂਟਸ ਤੁਸੀਂ ਇਹ ਗੱਲ ਦੱਸ ਕੇ ਗਏ ਸੀ ਵੀ ਜਿੰਨੀ ਸਾਡੇ ਕੋਲ ਇਸ ਵੇਲੇ ਬਿਜਲੀ ਦੀ ਸਪਲਾਈ ਆ ਅਤੇ ਆਉਂਦੇ ਸਮੇਂ ਦੇ ਵਿੱਚ ਜਿੰਨੀ ਡਿਮਾਂਡ ਆ, ਜੇ ਉਹ ਡਿਮਾਂਡ ਦੀ ਪੂਰਤੀ ਕਰਨੀ ਆ ਸਾਨੂੰ ਪਤਾ ਨਹੀਂ ਕਿੰਨੇ ਹੋਰ ਨਵੇਂ ਸਾਈਟ ਸੀ ਡੈਮ ਦੇ ਪ੍ਰੋਜੈਕਟ ਵਰਗੇ ਨਵੇਂ ਪ੍ਰੋਜੈਕਟ ਚਾਹੀਦੇ ਹੋਣਗੇ।
ਬਿਲਕੁਲ।
ਹੁਣ ਬੀ ਸੀ ਦੇ ਵਿੱਚ ਅਸੀਂ ਜਿਹੜੀ ਜ਼ਿਆਦਾ ਪਾਵਰ ਕੰਜ਼ਿਊਮ ਕਰ ਰਹੇ ਹਾਂ ਹਾਈਡਰੋ ਇਲੈਕਟ੍ਰਿਕ ਪਾਵਰ ਹੈ ਜੀ।
ਹਾਂਜੀ,
ਪਹਿਲਾਂ ਤਾਂ ਗੱਲ ਇੱਥੋਂ ਸ਼ੁਰੂ ਕਰੀਏ ਵੀ ਹਾਈਡਰੋ ਇਲੈਕਟ੍ਰਿਕ ਪਾਵਰ ਨੂੰ ਹੋਰ ਜ਼ਿਆਦਾ ਸਕੇਲ ਅਪ ਕਰਨਾ ਕੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਦੀ ਗੁੰਜਾਇਸ਼ ਹੈਗੀ ਆ?
ਹਾਂਜੀ, ਸੋ 2023 ਦੇ ਵਿੱਚ ਜਿਹੜੀ ਆਪਣੀ ਪਾਵਰ ਜਨਰੇਸ਼ਨ ਸੀ ਲਾਸਟ ਈਅਰ ਦੇ ਵਿੱਚ, ਜਿਹਦੇ ਵਿੱਚ ਆਪਾਂ ਸ਼ੋਰਟੇਜ ਦੇਖੀ, ਬੀ ਸੀ ਹਾਈਡਰੋ ਨੇ ਟੋਟਲ ਜਿਹੜੀ ਪਾਵਰ ਜਨਰੇਟ ਕੀਤੀ ਸੀ ਉਹ ਸੀ ਅਬਾਊਟ 58 TW ਪਾਵਰ, ਅਤੇ ਇਹਦੇ ਵਿੱਚੋਂ ਆਪਾਂ ਨੂੰ 20% ਆਫ ਬੇਸ ਲੋਡ ਸ਼ਾਰਟਫਾਲ ਰਿਹਾ ਸੀ ਜਿਹੜਾ ਕਿ ਬੀ ਸੀ ਹਾਈਡਰੋ ਨੂੰ ਇੰਪੋਰਟ ਕਰਨਾ ਪਿਆ ਸੀ ਸਟੇਟਸ ਤੋਂ। ਅਦਰਵਾਈਜ਼ ਯੂਜਲੀ ਬੀ ਸੀ ਹਾਈਡਰੋ ਨੈੱਟ ਐਕਸਪੋਰਟਰ ਰਿਹਾ ਪਾਵਰ ਦਾ, ਪਰ ਹੁਣ ਕਿਉਂਕਿ ਪਿਛਲੇ ਸਾਲ ਡਰਾਊਟ ਕੰਡੀਸ਼ਨ ਸੀ, ਪੀਸ ਰਿਵਰ ਕੋਲੰਬੀਆ ਰਿਵਰ ਦੇ ਵਿੱਚ ਵਾਟਰ ਲੈਵਲਸ ਘੱਟ ਗਏ, ਇਸ ਲਈ ਸਾਨੂੰ ਸ਼ੋਰਟੇਜਸ ਆਈਆਂ, ਅਤੇ ਹੁਣ ਸਾਡੀ ਡਿਮਾਂਡ ਬਹੁਤ ਜ਼ਿਆਦਾ ਰਾਈਜ਼ ਕਰ ਰਹੀ ਹੈ। ਇਲੈਕਟ੍ਰਿਕ ਵਹੀਕਲਸ ਆ ਗਏ, ਹੀਟ ਪੰਪਸ ਆ ਗਏ, ਸਭ ਕੁਛ ਅਸੀਂ ਇਲੈਕਟ੍ਰਿਕ ਸਿਟੀ ਵੱਲ ਨੂੰ ਮੂਵ ਕਰ ਰਹੇ ਹਾਂ ਇਲੈਕਟ੍ਰਿਕ ਪਾਵਰ 'ਤੇ, ਅਤੇ ਉਸ ਲਈ ਸਾਡੀ ਡਿਮਾਂਡ ਬਹੁਤ ਫਾਸਟ ਪੇਸ 'ਤੇ ਰਾਈਜ਼ ਕਰ ਰਹੀ ਹੈ। ਬਟ ਹਾਈਡਰੋ ਉਹਨੂੰ ਕੀਪ ਅਪ ਨਹੀਂ ਕਰ ਪਾਏਗਾ ਕਿਉਂਕਿ ਇੱਕ ਤਾਂ ਸਾਡੇ ਕੋਲ ਇੰਨੇ ਰਿਸੋਰਸ ਨਹੀਂ ਹੈਗੇ ਗੇ ਕਿ ਅਸੀਂ ਇੰਨੇ ਹੋਰ ਹਾਈਡਰੋ ਪਾਵਰ ਪਲਾਂਟਸ ਲਗਾ ਲਈਏ, ਅਤੇ ਐਗਜਿਸਟਿੰਗ ਵਾਲੇ ਵੀ ਉਹ ਸਫ਼ਰ ਕਰ ਰਹੇ ਨੇ ਵਾਟਰ ਸ਼ਾਰਟੇਜਸ, ਡਰਾਊਟ ਕੰਡੀਸ਼ਨਸ, ਉਹ ਇੱਕ ਨੈਚੁਰਲ ਕੰਡੀਸ਼ਨ ਆ, ਉਹਨੂੰ ਕੋਈ ਕੰਟਰੋਲ ਤਾਂ ਕਰ ਨਹੀਂ ਸਕਦੇ ਆਪਾਂ। ਸੋ ਬੇਸ ਲੋਡ ਡਿਪੈਂਡੈਂਸੀ ਆਪਾਂ ਨੂੰ ਹਾਈਡਰੋ ਤੋਂ ਥੋੜ੍ਹੀ ਜਿਹੀ ਘੱਟਦੀ ਹੋਈ ਨਜ਼ਰ ਆ ਰਹੀ ਹੈ। ਲਾਸਟ ਈਅਰ 94% ਪਾਵਰ ਜਨਰੇਟਡ ਬੀ ਸੀ ਦੇ ਵਿੱਚ ਹਾਈਡਰੋ ਸੀਗੀ।
ਅੱਛਾ ਜੀ।
3% ਦੇ ਅਰਾਊਂਡ ਸੀਗੀ ਆਪਣੀ ਸੋਲਰ, ਵਿੰਡ, ਟਾਈਡਲ, ਅਤੇ 1-2% ਦੇ ਆਸ ਪਾਸ ਨੈਚੁਰਲ ਗੈਸ ਵੀ ਯੂਜ਼ ਹੋਈ ਹੈ।
ਅੱਛਾ ਜੀ। ਅੱਛਾ, ਹੁਣ ਜੇ ਅਸੀਂ ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਵੇਖੀਏ ਜੀ, ਗੱਲ ਫਿਰ ਆਉਂਦੀ ਹੈਗੀ ਆ ਵੀ ਇਸ ਐਨਰਜੀ ਸਿਕਿਉਰਿਟੀ ਨੂੰ ਯਕੀਨੀ ਕਿਵੇਂ ਬਣਾਉਣਾ।
ਹਾਂਜੀ,
ਵੀ ਜੇ ਅਸੀਂ ਸਾਰੇ ਪਾਸੇ ਇਲੈਕਟ੍ਰੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਟੂ ਪ੍ਰੀਜ਼ਰਵ ਦੀ ਇਨਵਾਇਰਮੈਂਟ ਐਂਡ ਬਿਕੋਜ਼ ਆਫ ਦੀ ਬੈਨੀਫਿਟਸ ਆਫ ਇਲੈਕਟ੍ਰੀਫਿਕੇਸ਼ਨ, ਅਤੇ ਫਿਰ ਉਹ ਬਿਜਲੀ ਦੀ ਸਪਲਾਈ ਵੀ ਚਾਹੀਦੀ ਆ। ਹੁਣ ਬੀਤੇ ਦਿਨੀ ਜਿਹੜੇ ਬੀ ਸੀ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਜੌਨ ਰਸਟਡ, ਉਹਨਾਂ ਨੇ ਦੁਬਾਰਾ ਤੋਂ ਨਿਊਕਲੀਅਰ ਪਾਵਰ ਜਨਰੇਸ਼ਨ ਵਾਲਾ ਜਿਹੜਾ ਪਹਿਲੂ ਆ ਉਹਦੇ ਬਾਰੇ ਜ਼ਿਕਰ ਕੀਤਾ, ਅਤੇ ਉਹਦੇ ਨਾਲ ਫਿਰ ਗੱਲ ਇਹ ਆਉਂਦੀ ਹੈ ਕਿਉਂਕਿ ਇਹ ਇੱਕ ਅਜਿਹਾ ਮੁੱਦਾ ਹੈ ਜਿਹਦੇ ਬਾਰੇ ਅਦਰਵਾਈਜ਼ ਇੰਨੀ ਡਿਸਕਸ਼ਨ ਨਹੀਂ ਹੁੰਦੀ ਕਿ ਡੈਮ ਨਵਾਂ ਲੱਗਣਾ, ਲੋਕਾਂ ਨੂੰ ਉਹ ਗੱਲ ਸਮਝ ਪੈਂਦੀ ਹੈ, ਅੱਛਾ ਨਵਾਂ ਡੈਮ ਬਣ ਜੂਗਾ ਪਰ ਉਹਦੀ ਕਿੰਨੀ ਲਾਗਤ ਹੋਊਗੀ ਉਹਦਾ, ਫਿਰ ਹੁਣ ਅਸੀਂ ਵੇਖਿਆ ਹੀ ਆ
ਕਿ $16 ਬਿਲੀਅਨ
ਦਾ ਪਿਆ ਹੈ ਨਾ ਪ੍ਰੋਜੈਕਟ, ਲੇਟ ਬੜਾ ਹੋਇਆ। ਅੱਛਾ, ਜਦੋਂ ਡੈਮ ਵੀ ਬਣਦੇ ਨੇ ਜੀ, ਇਹ ਗੱਲ ਕਹਿਣੀ ਆਈ ਥਿੰਕ ਕਿਸੇ ਹੱਦ ਤੱਕ ਸ਼ਾਇਦ ਸਹੀ ਹੀ ਹੋਵੇ ਕਿ ਇੱਦਾਂ ਨਹੀਂ ਹੈ ਵੀ ਡੈਮ ਦਾ ਕੋਈ ਇਨਵਾਇਰਮੈਂਟਲ ਇੰਪੈਕਟ ਨਹੀਂ ਹੁੰਦਾ।
ਰਾਈਟ,
ਜਿਹੜੀ ਜ਼ਮੀਨ ਫਲੱਡ ਕੀਤੀ ਜਾਂਦੀ ਆ, ਜਿਹੜਾ ਉਹਦਾ ਰਿਜ਼ਰਵਰ ਬਣਾਇਆ ਜਾਂਦਾ, ਜਿਹੜਾ ਇੰਪੈਕਟ ਹੈ ਉਹ ਵੀ ਇਨਵਾਇਰਮੈਂਟਲ ਇੰਪੈਕਟ ਉਹਦਾ ਵੀ ਹੁੰਦਾ ਜੀ।
ਬਹੁਤ ਹੁੰਦਾ ਜੀ, ਮੀਥੇਨ ਐਮਿਸ਼ਨਸ ਬਹੁਤ ਹੁੰਦੀਆਂ ਨੇ ਕਿਉਂਕਿ ਉਹ ਪਾਣੀ ਦੇ ਅੰਦਰ ਸਬਮਰਜ ਰਹਿੰਦਾ, ਪਰ ਉਹ ਹੁੰਦਾ ਕੀ ਹੈ ਜੀ, ਜਦੋਂ ਆਪਾਂ ਓਵਰਆਲ ਯੂਨਿਟ ਵਾਈਜ਼ ਪਰ ਯੂਨਿਟ ਉਹਦੀ ਐਮਿਸ਼ਨਸ ਕਾਊਂਟ ਕਰਦੇ ਹਾਂ ਤਾਂ ਉਹ ਓਵਰ ਦਾ ਲਾਈਫ ਸਪੈਨ ਆਫ ਅ ਡੈਮ
ਜੀ
ਉਹ ਕਾਫੀ ਘੱਟ ਜਾਂਦਾ ਹੈ।
ਰਾਈਟ,
ਸੋ ਜੇ ਆਪਾਂ ਗ੍ਰਾਮਸ ਪਰ ਕਿਲੋਵਾਟ ਆਵਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਹਾਈਡਰੋ ਦੀਆਂ 1-3 ਡਿਪੈਂਡਿੰਗ ਔਨ ਕਿੱਥੇ ਲੱਗਦਾ ਗ੍ਰਾਮਸ ਆਫ ਕਾਰਬਨ ਡਾਈਆਕਸਾਈਡ ਇਕੁਲੈਂਟ, ਜਿਹੜਾ ਕਿ ਬਿਲਕੁਲ ਲੋਅਰ ਸਾਈਡ 'ਤੇ ਹੈ। ਇਹਨੂੰ ਕੰਪੀਟ ਕਰਦੇ ਨੇ ਇਹਦੇ ਨਾਲ ਸਿਰਫ ਵਿੰਡ ਅਤੇ ਟਾਈਡਲ, ਥੋੜ੍ਹਾ ਜੀਓਥਰਮਲ ਐਨਰਜੀ ਇਹਦੇ ਕੰਪੈਰੇਟਿਵ ਹੈ, ਨਿਊਕਲੀਅਰ ਇਹਦੇ ਕੰਪੈਰੇਟਿਵ ਹੈ, ਬਟ ਇਸ ਤੋਂ ਬਿਨਾਂ ਜਿਹੜੇ ਹੈਗੇ ਆਪਣੇ ਕੋਲ ਫੋਸਿਲ ਫਿਊਲ ਬੇਸਡ ਉਹ ਤਾਂ ਬਹੁਤ ਵੇ ਹਾਈ ਆਪ, ਲਾਈਕ 400-1000 ਗ੍ਰਾਮਸ ਪਰ ਆਫ ਕਾਰਬਨ ਡਾਈਆਕਸਾਈਡ ਇਕੁਲੈਂਟ ਚਲੇ ਜਾਂਦੇ ਨੇ, ਕੰਪੇਅਰ ਟੂ 1-15 ਉੱਥੇ 400-1000 ਗ੍ਰਾਮਸ ਆਫ ਕਾਰਬਨ ਡਾਈਆਕਸਾਈਡ। ਸੋ ਤਾਂ ਕਰਕੇ ਆਪਾਂ ਕਹਿ ਦਿੰਦੇ ਵੀ ਹਾਈਡਰੋ ਬਹੁਤ ਕਲੀਨ ਸੋਰਸ ਆਫ ਇਲੈਕਟ੍ਰੀਸਿਟੀ ਹੈ।
ਰਾਈਟ ਰਾਈਟ, ਸੋ ਜੇ ਜਦੋਂ ਕੋਲਾ ਬਾਲ ਕੇ ਬਿਜਲੀ ਪੈਦਾ ਕੀਤੀ ਜਾਂਦੀ ਉਹਦੇ ਨਾਲ ਪੋਲਿਊਸ਼ਨ ਕਿਤੇ ਜ਼ਿਆਦਾ
ਬਹੁਤ ਜ਼ਿਆਦਾ ਹੁੰਦਾ
ਜੀ। ਅੱਛਾ, ਫਿਰ ਹੁਣ ਜੇ ਨਿਊਕਲੀਅਰ ਪਾਵਰ ਦੀ ਗੱਲ ਕਰਦੇ ਹਾਂ ਜੀ, ਪਹਿਲਾਂ ਤਾਂ ਨਿਊਕਲੀਅਰ ਪਾਵਰ ਦਾ ਕੋਨਸੈਪਟ ਜੇ ਤੁਸੀਂ ਸੌਖੇ ਸ਼ਬਦਾਂ ਸਮਝਾ ਦਿਓ, ਅਤੇ ਫਿਰ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਨਿਊਕਲੀਅਰ ਪਾਵਰ ਵਰਤੀ ਜਾ ਰਹੀ ਹੈ, ਅਤੇ ਕੀ ਉਹ ਬੀ ਸੀ ਦੇ ਵਿੱਚ ਵੀ ਇੱਕ ਵਾਇਬਲ ਸੋਲਿਊਸ਼ਨ ਹੋ ਸਕਦਾ?
ਸ਼ੋਰ, ਹਾਂਜੀ। ਸੋ ਜਿਹੜਾ ਆਪਣੇ ਨਿਊਕਲੀਅਰ ਪਾਵਰ ਹੈ ਇਹ ਦੋ ਤਰੀਕੇ ਨਾਲ ਜਨਰੇਟ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਜਿੱਦਾਂ ਆਪਣੇ ਸਨ ਐਂਡ ਸਟਾਰਸ ਦੇ ਵਿੱਚ ਹੁੰਦੀ ਹੈ, ਉਹਨੂੰ ਕਹਿੰਦੇ ਆ ਫਿਊਜ਼ਨ, ਨਿਊਕਲੀਅਰ ਫਿਊਜ਼ਨ, ਛੋਟੇ ਐਟਮਸ ਜੁੜ ਕੇ ਵੱਡਾ ਐਟਮ ਬਣਾਉਂਦੇ ਨੇ ਅਤੇ ਉਹਦੇ ਵਿੱਚ ਐਨਰਜੀ ਰਿਲੀਜ਼ ਹੁੰਦੀ ਹੈ। ਅਤੇ ਦੂਸਰੀ ਹੈਗੀ ਹੈ ਜਿਹੜੀ ਆਪਾਂ ਇਸ ਟਾਈਮ 'ਤੇ ਯੂਜ਼ ਕਰਦੇ ਹਾਂ ਚਾਹੇ ਉਹ ਆਪਾਂ ਪੀਸਫੁਲ ਪਰਪਸਿਸ ਜਿਵੇਂ ਪਾਵਰ ਜਨਰੇਸ਼ਨ ਹੈ ਜਾਂ ਜਿਵੇਂ ਐਟਮ ਬੋਮਬਸ ਜਿਹੜੇ ਸੁੱਟੇ ਗਏ ਸੀਗੇ ਜਪਾਨ ਦੇ ਵਿੱਚ ਹੀਰੋਸ਼ਿਮਾ ਨਾਗਾਸਾਕੀ 'ਤੇ, ਉਹ ਹੈਗੀ ਹੈ ਨਿਊਕਲੀਅਰ ਫਿਸ਼ਨ। ਫਿਸ਼ਨ ਦੇ ਵਿੱਚ ਕੀ ਹੁੰਦਾ, ਆਪਾਂ ਜੇ ਇੱਕ ਐਗਜ਼ਾਮਪਲ ਲਈਏ, ਇੱਕ ਫੁੱਟਬਾਲ ਹੈ ਆਪਣੇ ਕੋਲ, ਉਹਨੂੰ ਆਪਾਂ ਇੱਕ ਛੋਟੇ ਜਿਹੇ ਮਾਰਬਲ ਨਾਲ ਹਿੱਟ ਕਰਕੇ ਉਹ ਫੁੱਟਬਾਲ ਨੂੰ ਬ੍ਰੇਕ ਕਰ ਦੇਣਾ ਛੋਟੀਆਂ ਬਾਲਸ ਦੇ ਵਿੱਚ, ਕ੍ਰਿਕਟ ਸਾਈਜ਼ ਬਾਲਸ ਐਂਡ ਗੋਲਫ ਬਾਲਸ ਐਂਡ ਅਦਰ ਸਟਾਫ, ਅਤੇ ਉਹਦੇ ਵਿੱਚੋਂ ਇਵੈਂਚੁਅਲੀ ਨਿਕਲਦੇ ਨੇ 2 ਤੋਂ 3 ਛੋਟੇ ਮਾਰਬਲਸ ਜਿਹੜੇ ਅੱਗੇ ਜਾ ਕੇ ਨੈਕਸਟ ਬਾਲ ਨੂੰ ਹਿੱਟ ਕਰਨਗੇ ਐਂਡ ਨੈਕਸਟ ਬਾਲ। ਈਚ ਸਟੈਪ 'ਤੇ ਸਾਨੂੰ ਐਨਰਜੀ ਰਿਲੀਜ਼ ਹੁੰਦੀ ਹੈ
ਜੀ।
ਜੇ ਤਾਂ ਅਸੀਂ ਉਹ ਛੋਟੀਆਂ ਬਾਲਸ ਦਾ ਨੰਬਰ ਨੂੰ ਕੰਟਰੋਲ ਕਰਕੇ ਚਲਾਉਂਦੇ ਹਾਂ ਤਾਂ ਉਹ ਪਾਵਰ ਜਨਰੇਟ ਕਰਦੀ ਹੈ ਕੰਟਰੋਲਡ ਮੈਨਰ, ਕੰਟਰੋਲਡ ਫਿਸ਼ਨ ਰਿਐਕਸ਼ਨ, ਅਤੇ ਜੇ ਉਹਨੂੰ ਅਨਕੰਟਰੋਲ ਛੱਡਦੀ ਹੈ ਤਾਂ ਇੱਕਦਮ ਬਹੁਤ ਜ਼ਿਆਦਾ ਪਾਵਰ ਜਨਰੇਟ ਹੋ ਕੇ ਉਹ ਇੱਕ ਨਿਊਕਲੀਅਰ ਬੰਬ ਬਣ ਜਾਂਦਾ,
ਫਿਰ ਧਮਾਕਾ ਹੁੰਦਾ, ਫਿਰ ਉਹ ਡਿਸਟਰਕਟਿਵ ਪਾਵਰ ਹੋ ਜਾਂਦੀ
ਹੈ।
ਅੱਛਾ, ਸੋ ਹੁਣ ਜੇ ਨਿਊਕਲੀਅਰ ਫਿਸ਼ਨ ਜਿਹੜੀ ਕਿ ਇਸ ਵੇਲੇ ਅੱਛਾ ਬੀਤੇ ਦਿਨ ਹੀ ਖਬਰ ਇੱਕ ਇਹ ਵੀ ਆਈ ਸੀ ਵੀ ਨਿਊਕਲੀਅਰ ਫਿਊਜ਼ਨ ਰਾਹੀਂ ਵੀ ਕੰਟਰੋਲਡ ਇਨਵਾਇਰਮੈਂਟ 'ਚ ਥੋੜ੍ਹੀ ਜਿਹੀ ਐਨਰਜੀ ਪ੍ਰੋਡਿਊਸ ਕੀਤੀ ਗਈ ਸੀ, ਪਰ ਉਹ ਬੜੇ ਅਜੇ ਮੁੱਢਲੀ ਸਟੇਜ ਦੇ ਵਿੱਚ,
ਉਹ ਮੁੱਢਲੀ ਸਟੇਜ ਦੇ ਵਿੱਚ ਹੈ। ਉਹ ਬਹੁਤ ਸੇਫ ਹੈ ਕਿਉਂਕਿ ਹਾਈਡਰੋਜਨ ਨੂੰ ਜਦੋਂ ਤੁਸੀਂ ਫਿਊਜ਼ ਕਰਦੇ ਹੋ ਟੂ ਹੀਲੀਅਮ, ਜਿਹੜਾ ਕਿ ਸਾਰੇ ਸਟਾਰਸ ਕਰ ਰਹੇ ਨੇ ਇਸ ਟਾਈਮ 'ਤੇ, ਸਾਡਾ ਸਨ ਵੀ ਕਰ ਰਿਹਾ, ਅਤੇ ਉਹਦੇ ਲਈ ਟੈਂਪਰੇਚਰ ਬਹੁਤ ਹਾਈ ਚਾਹੀਦਾ, ਵੈਰੀ ਹਾਈ ਪ੍ਰੈਸ਼ਰ ਐਂਡ ਮਿਲੀਅਨਸ ਆਫ ਡਿਗਰੀਜ਼ ਆਫ
ਰਾਈਟ
ਟੈਂਪਰੇਚਰ। ਸੋ ਉਹਨੂੰ ਰਿਐਕਸ਼ਨ ਨੂੰ ਸਸਟੇਨ ਕੀਤਾ ਗਿਆ, UK ਦੇ ਵਿੱਚ ਵੀ ਕੀਤਾ ਗਿਆ, US ਦੇ ਵਿੱਚ ਲਾਸਟ ਅਬਾਊਟ 2-3 ਮੰਥਸ ਅਗੋ ਉਹਨਾਂ ਨੇ ਨੈੱਟ ਪੋਜ਼ਿਟਿਵ, ਮਤਲਬ ਜਿੰਨੀ ਐਨਰਜੀ ਸਿਸਟਮ ਨੂੰ ਸਟਾਰਟ ਕਰਨ 'ਤੇ ਲੱਗੀ ਉਸ ਨਾਲੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੀਤੀ ਸੀਗੀ।
ਰਾਈਟ ਰਾਈਟ, ਹਾਂ ਇਹ ਵੀ ਜ਼ਰੂਰੀ ਹੈ ਨਾ ਕਿ ਹਾਂ ਇਟ ਹੈਜ਼ ਟੂ ਬੀ ਨੈੱਟ ਪੋਜ਼ਿਟਿਵ।
ਨੈੱਟ ਪੋਜ਼ਿਟਿਵ, ਸੋ ਪਰ ਉਹ ਰਿਐਕਸ਼ਨ ਬਹੁਤ ਸ਼ਾਰਟ ਲਿਵਡ ਸੀ, ਅਤੇ ਇਹ ਆਪਾਂ ਫਿਊਚਰ ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ। ਸੋ ਅਦਰ ਦੈਨ ਦੀ ਕੋਸਟ, ਜਿਹੜਾ ਆਪਾਂ ਨੂੰ ਰੇਡੀਓ ਐਕਟੀਵਿਟੀ ਅਤੇ ਹੋਰ ਸੇਫਟੀ ਇਸ਼ੂਜ਼ ਆਪਾਂ ਨੂੰ ਫਿਸ਼ਨ ਦੇ ਵਿੱਚ ਆਉਂਦੇ ਆ, ਜਦੋਂ ਫਿਊਜ਼ਨ ਕਾਮਯਾਬ ਹੋ ਗਈ, ਵਾਇਬਲ ਸੋਲਿਊਸ਼ਨ ਬਣ ਗਿਆ, ਉਹ ਆਪਾਂ ਨੂੰ ਨਹੀਂ ਹੈਗੀਆਂ ਪ੍ਰੋਬਲਮਸ ਉਹਦੇ ਵਿੱਚ।
ਸੋ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਸੂਬੇ ਨੇ ਜਿਹੜੇ ਇਸ ਵੇਲੇ ਨਿਊਕਲੀਅਰ ਪਾਵਰ ਜਨਰੇਟ ਕਰ ਰਹੇ ਨੇ ਅਤੇ ਇਸਤੇਮਾਲ ਕਰ ਰਹੇ ਨੇ?
ਸਭ ਤੋਂ ਨੰਬਰ 1 ਲੀਡਿੰਗ 'ਤੇ ਹੈਗਾ ਜੀ ਓਨਟੈਰੀਓ। ਓਨਟੈਰੀਓ ਦੀ 50% ਜਿਹੜੀ ਪਾਵਰ ਹੈ ਉਹ ਨਿਊਕਲੀਅਰ ਪਲਾਂਟਸ ਤੋਂ ਆਉਂਦੀ ਹੈ।
50%
ਹਾਫ ਆਫ ਇਟ, ਹਾਂਜੀ।
ਅੱਛਾ ਜੀ।
ਫਿਰ ਹੈਗੇ ਨੇ ਕਈ, ਨਿਊ ਬ੍ਰੰਸਵਿਕ ਦੇ ਵਿੱਚ ਹੈਗੀ ਹੈ, ਕਿਊਬੈਕ ਦੇ ਵਿੱਚ ਵੀ ਹੈਗੀ ਹੈ। ਸੋ ਕੈਨੇਡਾ ਦੇ ਵਿੱਚ ਟੋਟਲ 19 ਪਾਵਰ ਸਟੇਸ਼ਨ ਹੈਗੇ ਨੇ ਨਿਊਕਲੀਅਰ।
ਅੱਛਾ ਜੀ।
ਅਤੇ ਵਰਲਡ ਦੇ ਵਿੱਚ 8th ਨੰਬਰ 'ਤੇ ਹੈ, ਇੰਡੀਆ ਦੇ ਵਿੱਚ 23 ਨੇ।
ਇੰਡੀਆ 'ਚ 23 ਨਿਊਕਲੀਅਰ ਪਾਵਰ ਜਨਰੇਟਿੰਗ ਸਟੇਸ਼ਨਸ ਨੇ?
ਹਾਂਜੀ।
ਅੱਛਾ ਜੀ।
ਅਤੇ ਆਪਣੇ US ਦੇ ਵਿੱਚ ਮੈਕਸੀਮਮ ਹੈ 94, ਫਿਰ ਫਰਾਂਸ ਐਂਡ ਚਾਈਨਾ ਦੋਨੇ ਕੰਬਾਈਂਡ ਨੇ 56 ਪਾਵਰ ਸਟੇਸ਼ਨਸ। ਯੂਰਪ ਦੇ ਵਿੱਚ ਵੈਸਟ ਐਂਡ ਈਸਟ ਦੋਨੇ ਸਾਈਡ ਦੇ ਵਿੱਚ ਕਾਫੀ ਜ਼ਿਆਦਾ ਹਾਈ ਹੈਗੇ ਆ। ਅਤੇ ਫਿਰ 19 ਆਪਣੇ ਕੈਨੇਡਾ ਦੇ ਵਿੱਚ ਨੇ, ਪਰ ਇਹ ਸਾਰੇ ਕੰਸਨਟ੍ਰੇਟਡ ਹੈਗੇ ਨੇ ਸਾਰੇ ਈਸਟ ਕੋਸਟ ਦੇ ਉੱਪਰ।
ਅੱਛਾ ਜੀ। ਅੱਛਾ, ਹੁਣ ਜਦੋਂ ਇਹਦੇ ਵਿੱਚ ਜੋ ਮਟੀਰੀਅਲ ਯੂਜ਼ ਕੀਤਾ ਜਾਂਦਾ ਜੀ, ਸੋ ਉਹ ਕਿਹੜਾ ਮਟੀਰੀਅਲ ਹੁੰਦਾ? ਕਿਉਂਕਿ ਮੈਨੂੰ ਯਾਦ ਹੈ ਵੀ ਜਦੋਂ ਅਸੀਂ ਪਹਿਲਾਂ ਪੜ੍ਹਦੇ ਸੀ ਨਾ, ਜਦੋਂ ਇੰਡੀਆ ਨੇ ਵੀ ਨਿਊਕਲੀਅਰ ਟੈਸਟ ਕਰ ਲਿਆ ਸੀ, ਜਿਹੜਾ ਨਿਊਕਲੀਅਰ ਮਟੀਰੀਅਲ ਇੰਡੀਆ ਨੂੰ ਸਪਲਾਈ ਕੀਤਾ ਗਿਆ ਸੀ, ਉਹ ਤਾਂ ਕੀਤਾ ਗਿਆ ਸੀਗਾ ਪਾਵਰ ਜਨਰੇਸ਼ਨ ਵਾਸਤੇ, ਪਰ ਉਹਦੇ ਵਿੱਚੋਂ ਸਾਈਫਨ ਆਫ ਕਰ ਕਰਕੇ ਜਦੋਂ ਫਿਰ ਉਹ ਪੋਖਰਾਂ ਵਾਲਾ 78 ਵਾਲਾ ਟੈਸਟ ਕੀਤਾ ਗਿਆ ਸੀ, ਉਦੋਂ ਫਿਰ ਸੈਂਕਸ਼ਨਸ ਬੜੀਆਂ ਲੱਗੀਆਂ ਸੀ ਨਿਊਕਲੀਅਰ ਇੰਪੋਰਟਸ 'ਤੇ ਭਾਰਤ 'ਤੇ। ਉਹ ਆਈ ਬਿਲੀਵ ਫਿਰ ਓਬਾਮਾ ਐਡਮਿਨਿਸਟ੍ਰੇਸ਼ਨ ਅਤੇ ਮਨਮੋਹਨ ਸਿੰਘ ਜੀ ਦੀ ਐਡਮਿਨਿਸਟ੍ਰੇਸ਼ਨ ਵੇਲੇ ਪੈਕਟ ਦੁਬਾਰਾ ਸਾਈਨ ਹੋਇਆ ਸੀ। ਸੋ ਜਿਹੜਾ ਮਟੀਰੀਅਲ ਯੂਜ਼ ਕੀਤਾ ਜਾਂਦਾ, ਇੱਦਾਂ ਨਹੀਂ ਆ ਵੀ ਕੈਨੇਡਾ ਦੇ ਕੋਲ ਉਸ ਚੀਜ਼ ਦਾ ਐਕਸੈਸ ਨਹੀਂ ਆ ਜਾਂ ਕੈਨੇਡਾ ਦੇ ਕੋਲ ਉਸ ਚੀਜ਼ ਦੀ ਅਵੇਲੇਬਿਲਿਟੀ ਨਹੀਂ ਆ, ਸੋ ਮਟੀਰੀਅਲ ਸਾਡੇ ਕੋਲ ਵੀ ਹੈਵ ਇਟ। ਇਜ਼ ਇਟ ਯੂਰੇਨੀਅਮ ਦੈਟ ਇਜ਼ ਯੂਜ਼?
ਯੂਰੇਨੀਅਮ 235, ਯੂਰੇਨੀਅਮ 238 ਵੀ ਯੂਜ਼ ਹੁੰਦਾ ਹੈ। ਸੋ ਇਹ ਪਾਵਰ ਪ੍ਰੋਡਿਊਸ ਕਰਨ ਲਈ 2 ਚੀਜ਼ਾਂ ਚਾਹੀਦੀਆਂ ਜੀ। ਇੱਕ ਤਾਂ ਆਪਾਂ ਨੂੰ ਯੂਰੇਨੀਅਮ ਚਾਹੀਦਾ। ਯੂਰੇਨੀਅਮ ਦੇ ਟਰਮਸ ਦੇ ਵਿੱਚ ਕੈਨੇਡਾ ਵਰਲਡ ਦਾ ਥਰਡ ਲਾਰਜੈਸਟ ਮੈਨੂਫੈਕਚਰਰ ਹੈ।
ਅੱਛਾ ਜੀ।
10% ਆਫ ਵਰਲਡ ਯੂਰੇਨੀਅਮ ਸਿਰਫ ਕੈਨੇਡਾ ਦੇ ਵਿੱਚ ਮਾਈਨ ਹੁੰਦਾ।
ਅੱਛਾ। ਸੋ
ਸਾਡੇ ਕੋਲ ਯੂਰੇਨੀਅਮ ਦੀ ਕਮੀ ਨਹੀਂ ਹੈ। ਸੈਕਿੰਡ ਚੀਜ਼ ਜਿਹੜੀ ਚਾਹੀਦੀ ਹੈ ਉਹ ਹੈਗੀ ਰਿਐਕਟਰ ਟੈਕਨੋਲੋਜੀ। ਔਰ ਰਿਐਕਟਰ ਟੈਕਨੋਲੋਜੀ ਦੇ ਵਿੱਚ ਕੈਨੇਡਾ ਉਹਨਾਂ ਇਹ ਉਹ ਸੈਕਟਰਸ ਨੇ ਜਿੱਥੇ ਕੈਨੇਡਾ ਲੀਡ ਕਰ ਰਿਹਾ। ਕੈਂਡੂ ਰਿਐਕਟਰ ਟੈਕਨੋਲੋਜੀ ਨਾਮ ਦੇ ਇੱਕ ਰਿਐਕਟਰਸ ਹੈਗੇ ਨੇ, ਜਿਨ੍ਹਾਂ ਦਾ ਐਬਰੀਵੇਸ਼ਨ ਸਟੈਂਡਸ ਫੋਰ ਕੈਨੇਡਾ ਡਿਊਟੀਰੀਅਮ ਯੂਰੇਨੀਅਮ, ਕਿਉਂਕਿ ਇਹ ਡਿਜ਼ਾਈਨ ਕੈਨੇਡਾ ਦੇ ਵਿੱਚ ਹੋਏ ਸੀਗੇ। ਕੈਨੇਡਾ ਗਵਰਨਮੈਂਟ ਓਨਸ ਦਿਸ ਡਿਜ਼ਾਈਨ, ਔਰ ਅਸੀਂ ਇਹ ਡਿਜ਼ਾਈਨ ਨੂੰ ਐਕਸਪੋਰਟ ਕੀਤਾ ਹੋਇਆ ਸਾਊਥ ਕੋਰੀਆ ਦੇ ਵਿੱਚ, ਇੰਡੀਆ ਦੇ ਵਿੱਚ, ਚਾਈਨਾ ਦੇ ਵਿੱਚ, ਰੋਮੇਨੀਆ ਦੇ ਵਿੱਚ, ਮਤਲਬ ਮਲਟੀਪਲ ਕੰਟਰੀਜ਼ ਨੂੰ ਅਸੀਂ ਇਹ ਡਿਜ਼ਾਈਨ ਐਕਸਪੋਰਟ ਕੀਤਾ। ਸੋ ਸਾਡੇ ਕੋਲ ਇਹਦਾ ਡਿਜ਼ਾਈਨ ਵੀ ਹੈ, ਸਾਡੇ ਕੋਲ ਮਟੀਰੀਅਲ ਵੀ ਹੈ, ਰੋ ਮਟੀਰੀਅਲ, ਅਤੇ ਫਿਰ ਆਈ ਡੋਂਟ ਨੋ ਵਟ ਸਟੋਪਿੰਗ ਅਦਰ ਦੈਨ ਪੋਲੀਟੀਕਲ ਵਿਲ।
ਅੱਛਾ, ਫਿਰ BC ਦੇ ਵਿੱਚ ਵਾਇਬਲ ਹੈ ਜੀ? ਇਹ
BC ਦੇ ਵਿੱਚ ਵਾਇਬਲ ਹੈ ਜੀ। ਹੁਣ ਹੋਇਆ ਕੀ ਹੈ ਜੀ, ਵਰਲਡ ਦੇ ਜਿਹੜੇ ਲਾਰਜੈਸਟ ਪਾਵਰ ਪਲਾਂਟਸ ਹੈ ਉਹਨਾਂ ਦੇ ਵਿੱਚੋਂ ਵੀ ਇੱਕ ਕੈਨੇਡਾ ਦੇ ਵਿੱਚ ਹੈ, ਬਰੂਸ ਹੈ ਓਨਟੈਰੀਓ ਦੇ ਵਿੱਚ, ਲੇਕ ਹਿਊਰੋਨ ਦੇ ਉੱਪਰ ਥਰਡ ਲਾਰਜੈਸਟ ਪਾਵਰ ਪਲਾਂਟ ਹੈ
ਜੀ।
ਸੋ ਇਹਨਾਂ ਪਾਵਰ ਪਲਾਂਟਸ ਦੇ ਵਿੱਚ ਹੁੰਦਾ ਕੀ ਹੈ ਜੀ, ਐਕਸਪੈਂਸਿਵ ਬਹੁਤ ਨੇ। ਜਿਵੇਂ ਆਪਾਂ ਸਾਈਟ ਸੀ ਦਾ ਗੱਲ ਕੀਤੀ ਸੀਗੀ, ਉਸੇ ਰੇਂਜ 'ਚ ਜਾਂਦੇ ਨੇ। $6-13 billion ਦੀ ਇਨੀਸ਼ੀਅਲ ਇਨਵੈਸਟਮੈਂਟ ਹੈਗੀ ਹੈ, ਬਟ ਓਵਰ ਦਾ ਲਾਈਫ ਟਾਈਮ ਇਹ ਆਪਣਾ BC ਜਿਹੜੀ ਹਾਈਡਰੋ ਪਾਵਰ ਹੈ, ਹਾਈਡਰੋ ਪਾਵਰ ਦੇ ਪਰ ਯੂਨਿਟ ਪਾਵਰ ਕੋਸਟ ਹੈ ਜਿਹੜੀ, ਇਹ ਹਾਈਡਰੋ ਵਾਂਗੂ ਬਿਲਕੁਲ ਚੀਪ ਪੈਂਦੀ ਹੈ।
ਅੱਛਾ ਜੀ।
ਅਤੇ ਪਰ ਹੁਣ ਜੋ ਫਿਊਚਰ ਆ ਰਿਹਾ ਇਹਨਾਂ ਦਾ, ਉਹ ਹੈਗਾ ਕੈਂਡੂ ਵਾਲੇ ਜਿਹੜੇ ਆਪਣੇ ਕੈਨੇਡੀਅਨ ਰਿਸਰਚ ਔਰਗਨਾਈਜੇਸ਼ਨ ਫੋਰ ਨਿਊਕਲੀਅਰ ਪਾਵਰ, ਉਹ ਛੋਟਾ ਰਿਐਕਟਰਸ ਬਣਾ ਰਹੇ ਆ, ਜਿਹਦੀ ਜੌਨ ਰਸਟਰ ਨੇ ਵੀ ਗੱਲ ਕੀਤੀ ਸੀ, SMRs ਕਹਿੰਦੇ ਉਹਨਾਂ ਨੂੰ, ਸਮਾਲ ਮੋਡਿਊਲਰ ਰਿਐਕਟਰ, ਅਤੇ BC ਦੇ ਵਿੱਚ ਉਹਨਾਂ ਦਾ ਬੜਾ ਸਕੋਪ ਹੈ ਕਿਉਂਕਿ ਉਹਦਾ ਇੱਕ ਤਾਂ ਕੋਸਟ ਹੈ $1-2 billion, ਬੜਾ ਛੋਟਾ ਯੂਨਿਟ ਹੈ, ਤੁਹਾਨੂੰ ਕੋਈ ਐਕਸਟੈਂਸਿਵ ਜਗ੍ਹਾ ਨਹੀਂ ਚਾਹੀਦੀ ਕਿ ਜਿੱਥੇ ਆਪਾਂ ਨੂੰ ਇਹ ਪਾਵਰ ਪਲਾਂਟ ਸੈਟਅਪ ਕਰਨ ਦੀ ਲੋੜ ਹੋਵੇ। ਸੋ ਉਹਦੇ ਵਿੱਚ ਹੈ ਕਿ ਜਦੋਂ ਹੁਣ ਇਹ ਰਿਸਰਚ ਐਂਡ ਡਿਵੈਲਪਮੈਂਟ ਚੱਲ ਰਹੀ ਹੈ, ਓਨਟੇਰੀਓ ਨੇ, ਕਿਊਬੈਕ ਨੇ, ਪ੍ਰਿੰਸ ਐਡਵਰਡ ਆਈਲੈਂਡਸ ਨੇ, ਉਹਨਾਂ ਸਟੇਟ ਪ੍ਰੋਵਿੰਸਿਸ ਨੇ ਆਪਣਾ ਇੰਟਰਸਟ ਸ਼ੋਅ ਕੀਤਾ ਹੋਇਆ ਆਲਰੇਡੀ ਇਹਦੇ ਵਿੱਚ।
ਅੱਛਾ ਜੀ।
ਅਤੇ ਪਰ BC ਨੇ ਹਾਲੇ ਤੱਕ ਕੋਈ ਕਮਿਟਮੈਂਟ ਨਹੀਂ ਦਿੱਤੀ ਵੀ ਵੀ ਆਰ ਆਲਸੋ ਲੁਕਿੰਗ ਇਨ ਟੂ ਦਿਸ, ਕਿਉਂਕਿ $1-2 billion ਦਾ ਪ੍ਰੋਜੈਕਟ ਇਜ਼ ਨੋਟ ਦੈਟ ਬਿਗ ਜਦੋਂ ਇਹ ਆਪਾਂ ਐਨਰਜੀ ਦੇ ਟਰਮਸ ਦੇ ਵਿੱਚ ਗੱਲ ਕਰੀਏ, ਜਿਹਦੇ ਪਿੱਛੇ ਵਾਰਸ ਹੋ ਜਾਂਦੀਆਂ ਨੇ, ਅਤੇ ਐਨਰਜੀ ਪੈਟਰੋਲ ਬ੍ਰਿਜ ਦੇ ਕੋਸਟ ਦੇ ਕੰਪੈਰੇਟਿਵ ਇੱਕ ਨਿਊਕਲੀਅਰ ਪਲਾਂਟ ਲੱਗ ਸਕਦਾ, ਪਰ BC ਨੇ ਹਾਲੇ ਤੱਕ ਕੋਈ ਕਮਿਟਮੈਂਟ ਨਹੀਂ ਸ਼ੋਅ ਕੀਤੀ।
ਜਿਹੜਾ ਉਹ ਪਾਵਰ ਪਲਾਂਟ ਹੈਗਾ, ਉਹ ਕੋਈ ਇਸ ਵੇਲੇ ਅੰਦਾਜ਼ਾ ਹੈ ਵੀ ਉਹ ਕਿੰਨੀ ਕੁ ਘਰਾਂ ਨੂੰ ਪਾਵਰ ਪ੍ਰਦਾਨ ਕਰ ਸਕੇਗਾ, ਉਹਦੀ ਜਨਰੇਸ਼ਨ ਕਪੈਸਿਟੀ ਕਿੰਨੀ?
ਉਹਦੀ ਜਨਰੇਸ਼ਨ ਕਪੈਸਿਟੀ ਲਾਰਜ ਸਿਟੀਜ਼ ਦੇ ਵਿੱਚ ਕਾਊਂਟ ਕਰ ਸਕਦੇ ਹਾਂ ਆਪਾਂ ਵੀ, ਲਾਰਜ ਸਿਟੀਜ਼ ਨੂੰ ਇੱਕ ਨਿਊਕਲੀਅਰ ਪਲਾਂਟ ਜਿਹੜਾ ਸਮਾਲ SMR ਹੈ ਉਹ ਪ੍ਰੋਵਾਈਡ ਕਰ ਸਕਦਾ
ਹੈ। ਇਸ ਤਰ੍ਹਾਂ ਦਾ SMR ਪਲਾਂਟ ਲੱਗਣ ਨੂੰ ਟਾਈਮ ਕਿੰਨਾ ਲੱਗਦਾ? ਵਨਸ ਯੂ ਆਈਡੈਂਟੀਫਾਈਡ ਵੀ ਇਸ ਥਾਂ ਤੇ ਲੱਗਣਾ,
ਇਹਦੇ ਵਿੱਚ 5-6 years ਆਫ ਕੰਸਟਰਕਸ਼ਨ ਫੇਸ ਹੈਗਾ ਜੀ।
ਅੱਛਾ ਜੀ।
ਕਿਉਂਕਿ ਇਹਦੇ ਵਿੱਚ ਸੇਫਟੀ ਐਲੀਮੈਂਟਸ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਸੋ ਕੈਂਡੂ ਰਿਐਕਟਰ ਦਾ ਵੀ ਜਿਹੜਾ ਮੇਨ ਫੀਚਰਸ ਹੈਗੇ ਨੇ, ਇਹ ਬਹੁਤ ਸੇਫ ਹੈ ਕਿਉਂਕਿ ਆਪਾਂ ਨੂੰ ਪਤਾ ਇਹਦੇ ਵਿੱਚ ਜਿਹੜੀਆਂ ਨੈਗੇਟਿਵ ਸਾਈਡਸ ਨੇ, ਇੱਕ ਤਾਂ ਕੋਸਟ ਇੰਪੈਕਟ ਸੀਗਾ, ਉਹ ਆਪਾਂ ਡਾਊਨ ਕਰ ਸਕਦੇ ਹਾਂ ਜੇ ਆਪਾਂ SMR 'ਚ ਮੂਵ ਕਰਦੇ ਹਾਂ। ਸੈਕਿੰਡ ਹੈਗਾ ਇਹਦਾ ਸੇਫਟੀ, ਕੈਂਡੂ ਦਾ ਡਿਜ਼ਾਈਨ ਬਹੁਤ ਸੇਫ ਹੈ, ਐਫੀਸ਼ੀਐਂਟ ਹੈ, ਇਹਨੂੰ ਤੁਸੀਂ ਚੱਲਦੇ ਹੋਏ ਰਿਐਕਟਰ ਨੂੰ ਤੁਸੀਂ ਪਾਵਰ ਅਪ ਕਰ ਸਕਦੇ ਹੋ, ਮਤਲਬ ਨਿਊ ਫਿਊਲ ਐਡ ਕਰਕੇ ਪੁਰਾਣਾ ਸਪੈਂਟ ਫਿਊਲ ਨਿਕਲਦਾ ਰਹਿੰਦਾ ਹੈ। ਸੋ ਉਤੋਂ ਤੁਸੀਂ ਔਨ ਇਨ ਈਅਰਸ ਐਟ ਅ ਟਾਈਮ ਤੁਹਾਨੂੰ ਇਹਨੂੰ ਸਟੋਪ ਨਹੀਂ ਕਰਨਾ ਪੈਂਦਾ, ਕੰਟੀਨਿਊਸਲੀ ਓਪਰੇਟਿੰਗ ਪਲਾਂਟਸ ਹੈਗੇ ਨੇ ਇਹ।
ਅੱਛਾ, ਜਦੋਂ ਕਦੇ ਵੀ ਨਿਊਕਲੀਅਰ ਪਾਵਰ ਜਨਰੇਸ਼ਨ ਦੀ ਗੱਲ ਆਉਂਦੀ ਹੈ ਜੀ, ਫਿਰ ਨਾਲ ਇੱਕ ਸਵਾਲ ਇਹ ਆਉਂਦਾ ਕਿ ਵਾਟ ਅਬਾਊਟ ਨਿਊਕਲੀਅਰ ਵੇਸਟ, ਉਹਦੇ ਨਾਲ ਕਿਵੇਂ ਨਜਿੱਠਣਾ, ਨਿਊਕਲੀਅਰ ਵੇਸਟ ਨੂੰ ਡਿਸਪੋਜ਼ ਆਫ ਕਿਵੇਂ ਕਰਨਾ? ਜਿਹੜੇ ਦੁਨੀਆ ਦੇ ਬਾਕੀ ਹਿੱਸੇ ਨੇ ਜਾਂ ਈਵਨ ਈਸਟਰਨ ਕੈਨੇਡਾ ਦੇ ਵਿੱਚ ਨਿਊਕਲੀਅਰ ਪਲਾਂਟਸ ਲੱਗੇ ਹੋਏ ਨੇ, ਉਹ ਇਸ ਸਮੱਸਿਆ ਨਾਲ ਕਿਵੇਂ ਨਜਿੱਠ ਰਹੇ ਨੇ? ਹਾਊ ਆਰ ਦੇ ਐਡਰੈਸਿੰਗ ਦਿਸ?
ਸੋ ਇਹ ਵੀ ਇੱਕ ਸਪੈਸ਼ਲਿਟੀ ਕੈਂਡੂ ਪਾਵਰ ਪਲਾਂਟਸ ਦੀ ਹੈਗੀ ਹੈ, ਕਿਉਂਕਿ ਕੈਂਡੂ ਵਾਲੇ ਕੀ ਕਰਦੇ ਨੇ, ਇਹ ਰਨ ਕਰਦੇ ਨੇ ਨੈਚੁਰਲ ਯੂਰੇਨੀਅਮ 'ਤੇ, ਰੀਸਾਈਕਲ ਯੂਰੇਨੀਅਮ, ਚਾਹੇ ਥੋਰੀਅਮ ਹੋਵੇ। ਸੋ ਇਹਦੇ ਜਿਹੜੇ ਪੈਲਟਸ ਹੁੰਦੇ ਨੇ, ਜਦੋਂ ਇਹ ਬਣਦੇ ਨੇ, ਇਹ ਰੌਕ ਹੁੰਦਾ ਜਿਹੜਾ ਆਪਣਾ ਸਿਲਿਕਾ ਬੇਸਡ ਰੌਕ, ਇਹਦੇ ਵਿੱਚ ਯੂਰੇਨੀਅਮ ਦੀ ਪ੍ਰੈਜੈਂਸ ਹੁੰਦੀ ਹੈ, ਉਹਨੂੰ ਐਜ਼ ਇਜ਼ ਫਿਊਲ ਕਰਦੇ ਨੇ। ਇਸ ਰਿਐਕਟਰ ਨੂੰ ਤੁਸੀਂ ਆਪਣੇ ਮਟੀਰੀਅਲ ਨੂੰ ਤੁਸੀਂ ਆਪਣੇ ਹੱਥ ਵਿੱਚ ਫੜ ਸਕਦੇ ਹੋ ਸੇਫਲੀ।
ਅੱਛਾ ਜੀ।
ਸੋ ਐਨਰਿਸ਼ਡ ਔਰ ਨਹੀਂ ਯੂਜ਼ ਕਰਦੇ ਜਿਵੇਂ ਕਿ ਜ਼ਿਆਦਾਤਰ ਡਿਜ਼ਾਈਨਸ ਯੂਜ਼ ਕਰਦੇ ਨੇ। ਐਨਰਿਸ਼ਡ ਮਟੀਰੀਅਲ ਹੁੰਦਾ ਹਾਈਲੀ ਰੇਡੀਓ ਐਕਟਿਵ ਹੁੰਦਾ, ਸੋ ਇਹਦਾ ਵੇਸਟ ਵੀ ਹੈ ਜਿਹੜਾ ਉਹ ਕੰਪੈਰੇਟਿਵਲੀ ਸੇਫ ਹੈ, ਕਿਉਂਕਿ ਨੈਚੁਰਲੀ ਅਕਰਿੰਗ ਮਟੀਰੀਅਲ ਨੂੰ ਆਪਾਂ ਯੂਜ਼ ਕੀਤਾ, ਉਹਦੇ ਵਿੱਚ ਥੋੜ੍ਹੀ ਦੇਰ ਪਾਵਰ ਐਕਸਟ੍ਰੈਕਟ ਕੀਤੀ ਉਸ ਤੋਂ ਬਾਅਦ। ਪਰ ਇਹਨੂੰ ਫਿਰ ਵੀ ਦੇਰ ਆਰ ਕੰਡੀਸ਼ਨਸ, ਕਿਉਂਕਿ ਰੇਡੀਓ ਐਕਟੀਵਿਟੀ ਤਾਂ ਰਹਿੰਦੀ ਹੈ, ਸੋ ਇਹਦੀਆਂ ਜਾਂ ਤਾਂ ਹੁੰਦੀਆਂ ਆਪਣੇ ਅੰਡਰ ਅਰਥ ਆਪਾਂ ਜੀਓਲੋਜੀਕਲ ਸਾਈਟਸ ਬਣਾਈਆਂ ਹੁੰਦੀਆਂ ਨੇ, ਰਿਪੋਜ਼ਿਟਰੀਜ਼ ਜਿਨ੍ਹਾਂ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖਣਾ ਪੈਂਦਾ ਹੈ। ਪਰ ਇਹਦੀ ਜੇ ਆਪਾਂ ਦੇਖੀਏ ਮਟੀਰੀਅਲ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਜੀ, ਜੇ 1000 megawatt ਦਾ ਇੱਕ ਪਲਾਂਟ ਆਪਾਂ ਦੇਖੀਏ, ਜੇ ਕੋਲ 'ਤੇ ਚੱਲ ਰਿਹਾ ਤਾਂ ਉਹ ਇੱਕ ਸਾਲ ਦੇ ਵਿੱਚ ਅਬਾਊਟ 2.5 million ton ਕੋਲ ਬਰਨ ਕਰਦਾ।
ਅੱਛਾ ਜੀ।
ਵੇਅਰ ਐਜ਼ ਨਿਊਕਲੀਅਰ ਪਾਵਰ ਪਲਾਂਟ 19 power ਪ੍ਰੋਡਿਊਸ ਕਰਨ ਲਈ ਸਿਰਫ 27 tons ਫਿਊਲ ਯੂਜ਼ ਕਰੂਗਾ, ਰੋ ਫਿਊਲ।
ਸੋ ਉਹਦਾ ਕਿੰਨਾ?
2.5 million ton ਵਰਸਿਸ 27 ton, 27 ton।
ਓ ਅੱਛਾ ਜੀ।
ਸੋ ਬਹੁਤ ਛੋਟਾ ਸਾਈਜ਼ ਹੈ, ਇਹ ਨਹੀਂ ਹੈ ਕਿ ਆਪਣੇ ਕੋਲ ਟਨਾਂ ਦੇ ਟਨ ਆਪਾਂ ਬਹੁਤ ਵੇਸਟ ਜਨਰੇਟ ਕਰ ਰਹੇ ਹਾਂ, ਲਿਮਿਟਡ ਕੁਆਂਟੀਟੀਜ਼, ਉਹਨੂੰ ਮੈਨੇਜ ਕਰਨਾ ਵੀ ਕੰਪੈਰੇਟਿਵਲੀ ਈਜ਼ੀ
ਹੈ। ਜਿਹੜੀ ਤੁਸੀਂ ਗੱਲ ਕੀਤੀ ਵੀ SMR ਲਗਾਉਣ ਵਾਸਤੇ ਜਿਹੜੀ ਜ਼ਮੀਨ ਚਾਹੀਦੀ ਆ, ਉਹ ਵੀ ਉਨੀ ਜ਼ਿਆਦਾ ਨਹੀਂ ਚਾਹੀਦੀ,
ਨਹੀਂ, ਕਿਉਂਕਿ ਉਹਦਾ ਫੁੱਟਪ੍ਰਿੰਟ ਬਹੁਤ ਛੋਟਾ ਹੈ ਕੰਪੈਰੇਟਿਵਲੀ।
ਇੱਕ ਇਹ ਦੱਸਿਓ ਅਭਜੀਤ ਜੀ ਵੀ ਜਿਹੜੇ ਨਿਊਕਲੀਅਰ ਪਾਵਰ ਰਿਐਕਟਰਸ ਨੇ, ਭਾਵੇਂ SMRs ਵੀ ਨੇ, ਇੱਕ ਸਵਾਲ ਆਇਆ ਕਿ ਅਸੀਂ ਵੇਖਿਆ ਕਿ ਜਪਾਨ ਦੇ ਵਿੱਚ ਇਟ ਵਾਜ਼ ਵਨ ਆਫ ਦੀ ਐਗਜ਼ਾਮਪਲਸ ਰੀਸੈਂਟਲੀ, ਜਦੋਂ 2011 ਦੇ ਵਿੱਚ ਸੁਨਾਮੀ ਆਈ ਸੀ, ਉਦੋਂ ਉੱਥੇ ਦਾ ਜਿਹੜਾ ਫੁਕੂਸ਼ੀਮਾ ਵਾਲਾ ਨਿਊਕਲੀਅਰ ਪਾਵਰ ਪਲਾਂਟ ਸੀ, ਉਹਨੂੰ ਲੈ ਕੇ ਬੜੇ ਕੰਸਰਨਸ ਉਜਾਗਰ ਹੋ ਗਏ ਸੀ। ਸੇਫ ਕਿੰਨੇ ਕੁ ਨੇ, ਕਿਸ ਤਰ੍ਹਾਂ ਦੀਆਂ ਸਿਚੁਏਸ਼ਨਸ ਨੇ, ਜੇ ਅਸੀਂ ਅਰਥਕੁਏਕ ਪ੍ਰੋਨ ਜ਼ੋਨ ਦੇ ਵਿੱਚ ਇੱਥੇ BC 'ਚ ਹੈਗੇ ਹਾਂ, ਤਾਂ ਕਿੰਨੇ ਕੁ ਇਹ ਸੁਰੱਖਿਅਤ ਹੁੰਦੇ ਨੇ ਇਸ ਤਰ੍ਹਾਂ ਦੇ ਕੋਈ ਜੇ ਕੁਦਰਤੀ ਆਫਤ ਆ ਜਾਵੇ ਉਹਦੇ ਤੋਂ?
ਦੇਖੋ ਜੀ, ਸੇਫਟੀ ਇੰਸੀਡੈਂਟਸ ਹੋਏ ਨੇ, ਸਭ ਤੋਂ ਵੱਡਾ ਹੋਇਆ ਸੀ ਚਰਨੋਬਿਲ ਦੇ ਵਿੱਚ,
ਰਾਈਟ,
ਜਦੋਂ ਉਹਦੇ ਵਿੱਚ ਇੱਕ ਕੰਪਲੀਟ ਮੈਲਟਡਾਊਨ ਹੋ ਗਿਆ ਸੀਗਾ, ਅਤੇ ਆਲਮੋਸਟ ਤੁਸੀਂ ਕਹਿ ਸਕਦੇ ਇੱਕ ਬਲਾਸਟ ਹੋ ਗਿਆ ਸੀਗਾ, ਰੇਡੀਓ ਐਕਟਿਵ ਵੇਸਟ ਬਹੁਤ ਜ਼ਿਆਦਾ ਖਿਲ ਰਿਹਾ ਸੀ, 1.5 lakh ਲੋਕਾਂ ਨੂੰ ਉੱਥੋਂ ਮੂਵ ਕਰਨਾ ਪਿਆ ਸੀਗਾ
1996-1999,
ਅਤੇ ਉਸ ਤੋਂ ਬਾਅਦ US ਦੇ ਵਿੱਚ ਹੋਇਆ 3 Mile Island ਦੇ ਉੱਪਰ ਪਾਰਸ਼ਲ ਮੈਲਟਡਾਊਨ ਸੀਗਾ, ਸਮਾਲਰ ਲੈਵਲ 'ਤੇ ਸੀ, ਫੁਕੂਸ਼ੀਮਾ ਦਾ ਹੋਇਆ ਸੁਨਾਮੀ ਦੇ ਕਾਰਨ, ਕਿਉਂਕਿ ਇਹਨਾਂ ਦਾ ਫਿਊਲ ਹੈ ਜਿਹੜਾ ਜੀ ਬੇਸਿਕਲੀ, ਜੇ ਆਪਾਂ ਨੂੰ ਰਿਐਕਸ਼ਨ ਦੇ ਉੱਪਰ ਕੰਟਰੋਲ ਲੂਜ਼ ਕਰਤਾ ਤਾਂ ਫਿਰ ਉਹੀ ਗੱਲ, ਉਹ ਬੰਬ ਬਣ ਜਾਂਦਾ,
ਰਾਈਟ।
ਅਤੇ ਹੁਣ ਇਹਦੇ ਵਿੱਚ ਸੇਫਟੀ ਪ੍ਰੋਟੋਕਾਲ ਕਿਸ ਤਰ੍ਹਾਂ ਲੱਗਦੇ ਨੇ? ਸੋ ਜਿਹੜਾ ਕੈਂਡੂ ਦਾ ਰਿਐਕਟਰ ਡਿਜ਼ਾਈਨ ਹੈ, ਇਹਦੇ ਵਿੱਚ 3 layers of safety ਹੈ, ਸੋ ਜੇ ਫਸਟ ਸਿਸਟਮ ਫੇਲ ਹੁੰਦਾ ਤਾਂ ਸੈਕਿੰਡ ਕਿਕ ਇਨ ਹੋ ਜਾਂਦਾ। ਬੇਸਿਕਲੀ ਕੂਲਿੰਗ ਹੈ, ਜੇ ਤੁਸੀਂ ਉਹ ਹੀਟ ਨੂੰ ਰਿਮੂਵ ਨਹੀਂ ਕਰ ਪਾ ਰਹੇ ਤਾਂ ਹੀਟ ਨੇ ਉੱਥੇ ਰਿਟੇਨ ਹੋ ਕੇ ਕੁਛ ਨਾ ਕੁਛ ਐਕਸਪਲੋਰ ਹੀ ਕਰਨਾ
ਜੀ।
ਸੋ ਇਹਨਾਂ ਦਾ ਕੈਂਡੂ ਡਿਜ਼ਾਇਨ ਦੇ ਵਿੱਚ 3 ਲੇਅਰਸ ਆਫ ਸੇਫਟੀ ਹੈਗੀਆਂ ਨੇ। ਸੋ ਜੇ ਫਸਟ ਫੇਲ ਹੁੰਦਾ ਤਾਂ ਸੈਕਿੰਡ, ਸੈਕਿੰਡ ਫੇਲ ਹੁੰਦਾ ਤਾਂ ਥਰਡ। ਸੋ ਇਵੈਂਚੁਅਲੀ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ, ਔਰ ਹਾਲੇ ਤੱਕ ਕਿਸੇ ਵੀ ਕੈਂਡੂ ਰਿਐਕਟਰ ਦੇ ਵਿੱਚ ਕੋਈ ਮੇਜਰ ਇੰਸੀਡੈਂਟ ਨਹੀਂ ਹੋਇਆ।
ਅੱਛਾ, ਇਹ ਦੱਸਿਓ ਜਿਹੜੀ ਆਪਾਂ ਬਾਕੀ ਦੇ ਅਲਟਰਨੇਟਿਵ ਸੋਰਸਿਸ ਦੀ ਗੱਲ ਕਰਦੇ ਹਾਂ, ਵਿੰਡ ਜਾਂ ਸੋਲਰ ਆ, ਉਹ ਕਿੰਨੇ ਕੁ ਰਿਲਾਇਬਲ ਨੇ? ਕਿਉਂਕਿ ਜਿਹੜੀਆਂ ਹੁਣ ਕੁਝ ਹੋਰ ਨਵੀਆਂ ਕਾਲਸ BC ਦੀ ਸਰਕਾਰ ਨੇ ਇਸ ਸਾਲ ਦਿੱਤੀਆਂ ਸੀ ਫੋਰ ਪਾਵਰ ਜਨਰੇਸ਼ਨ, ਉਹਦੇ ਵਿੱਚ ਵਿੰਡ ਅਤੇ ਸੋਲਰ ਦੇ ਉੱਪਰ ਵੀ ਫੋਕਸ ਕੀਤਾ ਜਾ ਰਿਹਾ।
ਹਾਂਜੀ, ਸੋ ਵਿੰਡ ਸੋਲਰ ਦੋਨੇ ਲੋ ਕਾਰਬਨ ਫੁੱਟਪ੍ਰਿੰਟ ਹੈ। ਇਹਨਾਂ ਦੇ ਵਿੱਚ ਪ੍ਰੋਬਲਮ ਇਹ ਹੁੰਦੀ ਹੈ ਵੀ ਜਿੱਥੇ ਚਾਹੀਦਾ ਆਪਾਂ ਨੂੰ ਲੈਂਡ ਫੁੱਟਪ੍ਰਿੰਟ ਬਹੁਤ ਜ਼ਿਆਦਾ, ਇੱਕ ਹਿਊਜ ਏਰੀਆ ਆਫ ਲੈਂਡ ਦੇ ਉੱਪਰ ਚਾਹੇ ਤੁਸੀਂ ਸੋਲਰ ਸੈਟਅਪ ਹੈ ਜਾਂ ਤੁਸੀਂ ਆਪਣਾ ਵਿੰਡ ਪਾਵਰ ਹੈ ਅਸਟੈਬਲਿਸ਼ ਕਰਦੇ ਹੋ, ਉਸ ਤੋਂ ਬਾਅਦ ਇਹਨਾਂ ਦੀ ਡਿਪੈਂਡੈਂਸੀ ਕੀ ਹੈ, ਇਹਨਾਂ ਦਾ ਜਿਹੜਾ ਸੋਰਸ ਆਫ ਐਨਰਜੀ ਹੈ ਜਾਂ ਵਿੰਡ, ਵਿੰਡ ਐਨਰਜੀ ਉਹਦੀ ਰਿਲਾਇਬਿਲਿਟੀ ਹੈ ਤਾਂ ਹੈ, ਨਹੀਂ ਹੈ ਤਾਂ, ਜਿਸ ਦਿਨ ਨਹੀਂ ਵਿੰਡ ਹੈਗੀ ਤਾਂ ਫਿਰ। ਸੋ ਇਹਨਾਂ ਨੂੰ ਆਪਾਂ ਬੇਸ ਲੋਡ ਦੇ ਵਿੱਚ ਨਹੀਂ ਐਡ ਕਰਦੇ। ਬੇਸ ਲੋਡ ਹੁੰਦਾ ਆਪਣਾ ਜਿਹੜਾ ਆਪਾਂ ਨੂੰ ਮਿਨੀਮਮ ਲੋਡ ਜਿਹੜਾ ਆਲ ਦਾ ਟਾਈਮ ਸਪਲਾਈ ਕਰਨਾ ਹੁੰਦਾ,
ਇਹ ਰੂੰਗਾ ਹੈ।
ਹਾਂਜੀ, ਸੋ ਇਹਨੂੰ ਐਜ਼ ਅ ਟੋਪ ਅਪ ਯੂਜ਼ ਕਰ ਲਿਆ। ਜੇ ਅੱਜ ਵਿੰਡ ਜ਼ਿਆਦਾ ਹੈਗੀ ਹੈ ਤਾਂ ਡੈਮਸ ਦੇ ਵਿੱਚੋਂ ਪਾਣੀ ਨੂੰ ਰੋਕ ਲਓ, ਉਹਨੂੰ ਨਾ ਯੂਜ਼ ਕਰੋ, ਪਰ ਜੇ ਕੱਲ੍ਹ ਨੂੰ ਵਿੰਡ ਨਹੀਂ ਹੈਗੀ ਤਾਂ ਉਹੀ ਪਾਣੀ ਨੂੰ ਕੱਲ੍ਹ ਨੂੰ ਯੂਜ਼ ਕਰ ਲਾਂਗੇ ਆਪਾਂ। ਸੋ ਇਹਨਾਂ ਨੂੰ ਤੁਸੀਂ ਆਪਾਂ, ਹਾਲਾਂਕਿ ਕਈ ਸਟੇਟਸ ਹੈਗੇ ਜਿਵੇਂ ਪ੍ਰਿੰਸ ਐਡਵਰਡ ਆਈਲੈਂਡ PE, ਉਹਨਾਂ ਦੀ 99% ਪਾਵਰ ਹੈ ਜਿਹੜੀ ਉਹ ਵਿੰਡ ਐਨਰਜੀ ਤੋਂ ਆਉਂਦੀ ਹੈ।
ਅੱਛਾ ਜੀ।
ਬਟ ਪ੍ਰੋਬਲਮ ਇਹ ਹੈ ਕਿ ਉੱਥੇ ਲੈਂਡ ਕਾਫੀ ਹੈ ਕੰਪੇਅਰ ਟੂ ਦੀ ਪਾਪੂਲੇਸ਼ਨ ਸਾਈਜ਼।
ਰਾਈਟ ਰਾਈਟ।
ਸੋ ਉਹਨਾਂ ਨੇ ਬਹੁਤ ਜ਼ਿਆਦਾ ਅਸਟੈਬਲਿਸ਼ ਕੀਤੀਆਂ ਹੋਈਆਂ ਨੇ। ਸੋਲਰ ਦੇ ਵਿੱਚ ਵੀ ਸੇਮ ਪ੍ਰੋਬਲਮ ਹੈ, ਆਪਾਂ ਨੂੰ ਸਨ ਦੀ ਲਾਈਟ 'ਤੇ ਚੱਲਣਾ, ਕਈਆਂ ਆਪਾਂ ਨੂੰ ਹੁੰਦਾ ਨਾ ਵੀ ਧੁੱਪ ਨਹੀਂ ਆਉਂਦੀ ਵਿੰਟਰ ਦੇ ਵਿੱਚ, ਧੁੱਪ ਨਾਲ ਨਹੀਂ, ਇਹ ਲਾਈਟ ਐਨਰਜੀ 'ਤੇ ਬੇਸ ਚੱਲਦਾ।
ਅੱਜ ਜੋ ਹਾਲ ਹੈ ਇੱਥੇ ਦੇਖੋ, ਧੁੱਪ ਹੈ ਹੀ ਕੋਈ ਨਹੀਂ।
ਅਤੇ ਫਿਰ ਲੋਅਰ ਅੱਜ ਆਪਾਂ ਨੂੰ ਲਾਈਟ ਤਾਂ ਫਿਰ ਵੀ ਹੈਗੀ ਹੈ ਜੀ, ਲਾਈਟ ਦੇ ਹਿਸਾਬ ਨਾਲ ਚੱਲਣਗੇ ਬਟ ਕੰਪੈਰੇਟਿਵਲੀ ਘੱਟ ਹੋਏਗੀ ਕਿਉਂਕਿ ਲੁਮਿਨੋਸਿਟੀ ਅੱਜ ਘੱਟ ਹੈ।
ਅੱਛਾ ਫਿਰ ਜੀ ਜੀ ਪਲੀਜ਼।
ਨੈਕਸਟ ਆਪਾਂ ਟਾਈਡਲ, ਟਾਈਡਲ ਆਪਾਂ ਕਿਉਂਕਿ ਓਸ਼ਨ ਫਰੰਟ ਦੇ ਹਾਂ ਔਰ ਆਪਾਂ ਥੋੜ੍ਹੀ ਬਹੁਤ ਟਾਈਡਲ BC ਪ੍ਰੋਡਿਊਸ ਕਰ ਵੀ ਰਹੇ, ਸੋ ਟਾਈਡਸ ਦੀ ਐਨਰਜੀ, ਓਸ਼ਨ ਵੇਵਸ ਦੀ ਐਨਰਜੀ ਨੂੰ ਯੂਜ਼ ਕਰਦੇ ਹਾਂ। ਅਤੇ ਜਿਹੜਾ ਆਪਾਂ ਹੋਟ ਟੋਪਿਕ ਦੀ ਗੱਲ ਕਰ ਰਹੇ ਸੀ, ਜੀਓ ਥਰਮਲ।
ਹਾਂਜੀ,
ਜੀਓ ਮੀਨਸ ਅਰਥ, ਥਰਮਲ ਹੀਟ, ਸੋ ਅਰਥ ਦੇ ਅੰਦਰ ਦੀ ਹੀਟ ਨੂੰ ਯੂਜ਼ ਕਰਦੇ ਹਾਂ। ਉਹਦੇ ਵਿੱਚ ਆਪਾਂ ਕੀ ਹੈ, ਬੋਰਵੈਲਸ ਡਿਗ ਕਰਦੇ ਹਾਂ ਅਰਥ ਦੇ ਵਿੱਚ, ਅਤੇ ਅਰਥ ਦੇ ਅੰਦਰ ਜਿਹੜੀ ਹੀਟ ਹੁੰਦੀ ਹੈ ਉਹਦੇ ਥਰੂ ਕਈ ਜਗ੍ਹਾ 'ਤੇ, ਜਿਵੇਂ ਹੋਟ ਸਪ੍ਰਿੰਗਸ ਦੇ ਵਿੱਚ ਹੋਟ ਵਾਟਰ ਨੀਚੋਂ ਹੀ ਆ ਰਿਹਾ, ਕਈ ਜਗ੍ਹਾ 'ਤੇ ਸਟੀਮ ਆ ਰਹੀ ਹੈ ਉਹਨੂੰ ਟੈਪ ਇਨ ਕਰਦੇ ਹਾਂ। ਕਮਰਸ਼ਲੀ ਕੈਨੇਡਾ ਦੇ ਵਿੱਚ ਇੱਕ ਹੀ ਪਲਾਂਟ ਹੈ ਜਿਹੜਾ ਚੱਲ ਰਿਹਾ, ਅਲਬਰਟਾ ਦੇ ਵਿੱਚ।
ਅੱਛਾ ਜੀ।
ਪਰ BC ਐਂਡ ਸਸਕੈਚੁਆਨ ਦੇ ਵਿੱਚ ਪ੍ਰਪੋਜ਼ਲ ਸਾਈਟਸ ਹੈਗੀਆਂ ਨੇ ਜਿੱਥੇ ਜੀਓਥਰਮਲ ਦਾ ਇਹਨਾਂ ਨੇ ਸ਼ੁਰੂ ਕਰਨਾ ਹੈ। ਔਰ BC ਕਿਉਂਕਿ ਪੈਸੇਫਿਕ ਰਿੰਗ ਆਫ ਫਾਇਰ ਆਪਣੀ ਜੀਓਲੋਜੀਕਲ ਪਲੇਟ ਦੇ ਥੱਲੇ ਨਾ, ਕਹਿੰਦੇ ਪੈਸੇਫਿਕ ਰਿੰਗ ਆਫ ਫਾਇਰ, ਸੋ ਜੀਓ ਹੀਟ ਹੈ ਆਪਣੇ ਕੋਲ ਜਿਹਨੂੰ ਅਸੀਂ ਟੈਪ ਇਨ ਕਰ ਸਕਦੇ ਹਾਂ।
ਸੋ ਜਦੋਂ ਆਪਾਂ ਜੀਓਥਰਮਲ ਦੀ ਗੱਲ ਕਰ ਰਹੇ ਹਾਂ, ਉਹਨੇ ਸਿਰਫ ਅਤੇ ਸਿਰਫ ਜਿਹੜਾ ਹੀਟਿੰਗ ਵਾਲਾ ਪਹਿਲੂ ਆ ਘਰਾਂ ਦਾ ਜਿਹਨੂੰ ਆਪਾਂ ਹਾਲੇ ਬਿਜਲੀ ਨਾਲ ਕਰ ਰਹੇ ਹਾਂ, ਉਹਨੂੰ ਕਹਿ ਲਓ ਸਬਸਟੀਚਿਊਟ ਕਰਨਾ,
ਨਹੀਂ ਉਹਨੂੰ ਆਪਾਂ ਉਸ ਹੀਟ ਦੇ ਨਾਲ ਆਪਾਂ ਸਟੀਮ ਜਨਰੇਟ ਕਰਕੇ ਟਰਬਾਈਨ ਰਨ ਕਰਕੇ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਸਕਦੇ ਹਾਂ।
ਓਕੇ ਓਕੇ ਨਾਈਸ
ਜੀ। ਐਜ਼ ਅ ਇਲੈਕਟ੍ਰਿਕ ਸੋਰਸ,
ਮੈਂ ਗੱਲ ਤਾਂ ਕਰਦਾ ਸੀ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਕੁਝ ਘਰ ਬਣੇ ਸੀ ਨਾ 10 ਸਾਲ ਪਹਿਲਾਂ, ਹੁੰਦਾ ਸੀ ਵੀ ਇਹ 'ਤੇ ਜੀਓਥਰਮਲ ਹੀਟਿੰਗ ਲੱਗੀ ਹੈ ਜੀ।
ਯੈਸ ਹਾਂਜੀ, ਉਹ ਐਜ਼ ਅ ਯੂਨਿਟ ਛੋਟੇ 'ਤੇ ਕਰ ਸਕਦੇ ਹਾਂ, ਜੇ ਉਹਨੂੰ ਲਾਰਜ ਸਕੇਲ 'ਤੇ ਕਰਨਾ ਤਾਂ ਫਿਰ ਬੈਸਟ ਚੀਜ਼ ਹੈਗੀ ਹੈ ਇਲੈਕਟ੍ਰਿਸਿਟੀ। ਉਹਨੂੰ ਇਲੈਕਟ੍ਰਿਸਿਟੀ ਪ੍ਰੋਡਿਊਸ ਕਰੋ, ਈਜ਼ੀ ਟੂ ਟਰਾਂਸਪੋਰਟ, ਹਰ ਜਗ੍ਹਾ ਯੂਜ਼ ਹੋ ਜਾਂਦੀ ਹੈ। ਔਰ ਇਲੈਕਟ੍ਰਿਸਿਟੀ ਦੀ ਕਿਉਂ ਆਪਾਂ ਨੂੰ ਡਿਪੈਂਡੈਂਸੀ ਇਜ਼ ਅ ਗੁੱਡ ਆਪਸ਼ਨ, ਕਿਉਂਕਿ ਦੇਖੋ ਇੱਕ ਨਾ ਮੈਂ ਬੁੱਕ ਪੜ੍ਹੀ ਸੀਗੀ, ਉਹਦਾ ਨਾਮ ਸੀਗਾ ਟਰਨਿੰਗ ਓਇਲ ਟੂ ਸਾਲਟ ਬਾਈ ਲੁਫਟ ਐਂਡ ਕੋਰਿਨ ਆਈ ਥਿੰਕ। ਹਾਂ, ਸੋ ਉਹਨਾਂ ਨੇ ਬੁੱਕ ਦੇ ਵਿੱਚ ਕਨਸੈਪਟ ਦੀ ਗੱਲ ਕੀਤੀ ਸੀ ਕਿ ਜੇ ਆਪਾਂ ਸਾਰੀ ਐਨਰਜੀ ਸੋਰਸਿਸ ਨੂੰ ਆਪਾਂ ਮੂਵ ਕਰ ਦਈਏ ਟੂਵਰਡਸ ਇਲੈਕਟ੍ਰਿਕ, ਜਿਹੜੀ ਆਪਾਂ ਘਰਾਂ ਦੇ ਵਿੱਚ ਕੰਜ਼ਮਪਸ਼ਨ ਐਂਡ ਹੈਗਾ ਆਪਣਾ
ਜੀ,
ਅਤੇ ਉਹਦੇ ਨਾਲ ਹੁੰਦਾ ਕੀ ਹੈ, ਜਿਵੇਂ ਸਾਲਟ ਹੈ, ਅੱਜ ਤੁਹਾਨੂੰ ਕੋਈ ਪੁੱਛੇ ਕਿ ਸਾਲਟ ਦਾ ਪ੍ਰਾਈਸ ਕੀ ਹੈ, ਤੁਹਾਨੂੰ ਹੈ ਆਈਡੀਆ? ਕਿਸੇ ਨੂੰ ਨਹੀਂ ਯਾਦ, ਪਤਾ ਨਹੀਂ, $2 ਦਾ ਇੱਕ ਬਾਕਸ ਆ ਜਾਂਦਾ। ਬਟ ਇੱਕ ਟਾਈਮ ਸੀਗਾ ਜਦੋਂ ਸਾਲਟ ਇੰਨੀ ਇੰਪੋਰਟੈਂਟ ਚੀਜ਼ ਸੀ, ਹਰ ਬੰਦੇ ਨੂੰ ਉਹਦਾ ਪ੍ਰਾਈਜ਼ ਪਤਾ ਸੀ, ਕਿਉਂਕਿ ਜੋ ਤੁਹਾਡੀ ਹਾਰਵੈਸਟ ਸੀਜ਼ਨ ਦੇ ਵਿੱਚ ਫਸਲ ਆਈ ਉਹਨੂੰ ਸਾਲਟ ਕਰਕੇ ਪ੍ਰਿਜ਼ਰਵ ਕਰਕੇ ਤੁਸੀਂ ਵਿੰਟਰਸ ਦੇ ਵਿੱਚ ਖਾਣਾ
ਜੀ,
ਅਤੇ ਜੇ ਤੁਹਾਡੇ ਕੋਲ ਸਾਲਟ ਨਹੀਂ ਹੈ ਤਾਂ ਫਿਰ ਤੁਹਾਡੇ ਕੋਲ ਵਿੰਟਰਸ 'ਚ ਫੂਡ ਨਹੀਂ ਹੈ
ਜੀ।
ਆਪਾਂ ਨੂੰ ਜਿਹੜੀ ਸੈਲਰੀ, ਤਨਖਾਹ ਕਹਿੰਦੇ ਹਾਂ, ਇਹ ਵਰਡ ਵੀ ਸੈਲੇਰੀਅਮ ਤੋਂ ਆਉਂਦਾ, ਕਿਉਂਕਿ ਰੋਮਨਸ ਨੂੰ ਸਾਲਟ ਮਨੀ ਮਿਲਦੀ ਹੁੰਦੀ ਸੀ ਜਦੋਂ ਜੰਗ ਲੜ ਕੇ ਆਉਂਦੇ ਸੀ।
ਅੱਛਾ।
ਸੋ ਫੌਜੀਆਂ ਨੂੰ ਸਾਲਟ ਮਨੀ ਮਿਲਦੀ ਹੁੰਦੀ ਸੀ ਕਿ ਇਹਦਾ ਨਮਕ ਖਰੀਦ ਲਓ ਤੁਸੀਂ, ਜਾਂ ਨਮਕ ਹੀ ਦਿੱਤਾ ਜਾਂਦਾ ਸੀ, ਇੰਨੀ ਇੰਪੋਰਟੈਂਟ ਚੀਜ਼ ਸੀ। ਪਰ ਅੱਜ ਅਸੀਂ ਕਿਉਂ ਉਹ ਤੋਂ ਮੂਵ ਅਵੇ ਹੋ ਗਏ, ਅੱਜ ਅਸੀਂ ਕੇਅਰ ਨਹੀਂ ਕਰਦੇ ਸਾਲਟ ਦੀ ਪ੍ਰਾਈਜ਼ ਦੀ, ਕਿਉਂਕਿ ਸਾਡੇ ਕੋਲ ਹੋਰ ਮੈਥਡਸ ਆ ਗਏ, ਅਸੀਂ ਰੈਫਰੀਜਰੇਸ਼ਨ ਸਿੱਖ ਲਈ, ਕੈਨਿੰਗ ਸਿੱਖ ਲਈ, ਕੋਲਡ ਸਟੋਰੇਜ ਆ ਗਈ, ਫਰੀਜ਼ਿੰਗ ਆ ਗਈ ਫੂਡ ਦੀ, ਸੋ ਸਾਨੂੰ ਸਾਲਟ 'ਤੇ ਡਿਪੈਂਡੈਂਸ ਘੱਟ ਗਈ। ਇਸੇ ਤਰ੍ਹਾਂ ਜੇ ਅੱਜ ਸਾਡਾ ਐਨਰਜੀ ਸੋਰਸ ਓਇਲ 'ਤੇ ਸਾਡੀ ਇੰਨੀ ਜ਼ਿਆਦਾ ਡਿਪੈਂਡੈਂਸ ਹੈ, ਅਤੇ ਜੇ ਅਸੀਂ ਸਭ ਕੁਝ ਇਲੈਕਟ੍ਰਿਕ ਕਰਕੇ, ਅਤੇ ਫਿਰ ਪਾਵਰ ਸੋਰਸਿਸ ਐਟ ਦੀ ਬੈਕ ਐਂਡ ਸਾਡੇ ਕੋਲ ਇੰਨੀ ਆਪਸ਼ਨਸ ਜਾਂ ਕਿਸੇ ਹੋਰ ਗੈਸ ਸਟੇਸ਼ਨ ਤੋਂ ਆਈ ਹੈ। ਸੋ ਸਾਡੀ ਡਿਪੈਂਡੈਂਸ ਜੇ ਇਲੈਕਟ੍ਰੀਸਿਟੀ 'ਤੇ ਹੋਊਗੀ, ਸੋ ਉਹਦੇ ਨਾਲ ਆਪਾਂ ਓਇਲ ਨੂੰ ਵਾਕਈ ਸਾਲਟ ਦੇ ਵਿੱਚ ਕਨਵਰਟ ਕਰ ਦਿਆਂਗੇ, ਫਿਰ ਨੋ ਵਨ ਵੁੱਡ ਕੇਅਰ ਅਬਾਊਟ ਓਇਲ, ਨੋ ਵਨ ਵੁੱਡ ਫਾਈਟ ਓਵਰ ਓਇਲ। ਸੋ ਇਲੈਕਟ੍ਰੀਸਿਟੀ 'ਤੇ ਜਾਣਾ ਇਸ ਲਈ ਇਜ਼ ਵੈਰੀ ਇੰਪੋਰਟੈਂਟ, ਅਤੇ ਇਹ ਸਾਰੇ ਸੋਰਸਿਸ ਦਾ ਮਿਕਸ ਹੀ ਆਪਾਂ ਨੂੰ ਰੱਖਣਾ ਚਾਹੀਦਾ। ਸਿੰਗਲ ਸੋਰਸ 'ਤੇ ਡਿਪੈਂਡੈਂਸ ਹੈ ਜਿਹੜੀ ਉਹ ਘਟਾਉਣੀ ਚਾਹੀਦੀ ਹੈ।